سکھ سو بیتی جامنی جام رہی جب آئے.
This song is on the Chan version of the Amplified Compressor.
Ragan ke damnaaye.
Waheguru ji ka khalsa. Waheguru ji ki fateh. परम सत्कार योग सम्मान योग गुरु का खास रूप गुरु खालसा साध संगत वड्या भागा वाले हो के दीन दुनिया दे मालक सर्व सांझी वालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज गुरुदेव जी दे पवित्र पावन चरण कमला अंदर संध्या समय दे सजे हुए दीवाना च जुड़ के कत्र हो के लताकर की हाजरियां पाके सतगुरां दा पवित्र इतिहास गुरु घर दी पावन लड़ीवार कथा बहुत ही प्यार सत्कार श्रद्धा भावना सहित सरवण कर रहे हो. ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਵਿਵਾਹ ਦਾ ਪ੍ਰਸੰਗ ਆਪਾਂ ਕੱਲ੍ਹ ਦੀ ਕਥਾ ਵਿੱਚ ਵਿਚਾਰਿਆ ਹੈ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਡੱਲੇ ਨਗਰ ਪਹੁੰਚੀ ਹੈ. ਅੱਗੋਂ ਬਾਬਾ ਨਾਰਾਇਣ ਦਾਸ ਜੀ ਨੇ ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਨੂੰ ਜੀਉ ਆਇਆ ਆਖਿਆ ਹੈ ਪਰ ਬਹੁਤ ਸਾਰੀਆਂ ਸੁੰਦਰ ਭੇਟਾਵਾਂ ਲੈ ਕੇ ਘੋੜੇ ਲੈ ਕੇ ਅਸਤਰ ਲੈ
ਕੇ
ਮਠਿਆਈਆਂ ਮਿਸ਼ਟਾਨ ਆਦਿਕ ਲੈ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀਆਂ ਵਸਤੂਆਂ ਭੇਟ ਕਰਕੇ ਨਮਸਕਾਰ ਕੀਤੀ ਹੈ. ਉਸ ਵਕਤ ਕਈਆਂ ਨੇ ਇਹ ਵੀ ਗੱਲ ਬਾਬਾ ਨਾਰਾਇਣ ਦਾਸ ਜੀ ਨੂੰ ਆਖੀ ਕਿ ਗੁਰੂ ਜੀ ਤੁਹਾਡੇ ਅੱਜ ਸਮਝਦੀ ਨੇ ਉਨ੍ਹਾਂ ਨੂੰ ਗੱਲ ਵੱਕੜੀ ਪਾ ਕੇ ਮਿਲੋ ਪਰ ਬਾਬਾ ਨਾਰਾਇਣ ਦਾਸ ਜੀ ਕਹਿਣ ਲੱਗੇ ਮੈਂ ਤਾਂ ਸਤਿਗੁਰਾਂ ਦੇ ਜੋ ਦਾਸ ਨੇ ਉਨ੍ਹਾਂ ਦੇ ਵੀ ਅੱਗੋਂ ਜਿਹੜੇ ਦਾਸ ਨੇ ਉਨ੍ਹਾਂ ਦੇ ਦਾਸਾਂ ਵਰਗਾ ਵੀ ਨਹੀਂ ਤੇ ਮੈਂ ਗੁਰੂ ਦੀ ਬਰਾਬਰੀ ਕਰਕੇ ਸਤਿਗੁਰਾਂ ਦੀ ਬਰਾਬਰੀ ਕਰਕੇ ਕਿਵੇਂ ਉਨ੍ਹਾਂ ਦੇ ਨਾਲ ਗੱਲ ਵੱਕੜੀ ਪਾ ਸਕਦਾ. ਇਹ ਕਹਿ ਕੇ ਬਾਬਾ ਨਾਰਾਇਣ ਦਾਸ ਜੀ ਨੇ ਚਰਨਾਂ ਤੇ ਝੁੱਕ ਕੇ ਮੱਥਾ ਟੇਕਿਆ ਪਰ ਦੁਨੀਆਂ ਦੀ ਮਰਿਆਦਾ ਰੱਖਦਿਆਂ ਸਤਿਗੁਰਾਂ ਨੇ ਬਾਬਾ ਨਾਰਾਇਣ ਦਾਸ ਜੀ ਨੂੰ ਮੋਢਿਆਂ ਤੋਂ ਪਕੜ ਕੇ ਘੁੱਟ ਤੇ ਦਰਮਣ ਲਾ ਕੇ ਗੱਲ ਵੱਕਰੀ ਪਾਈ ਪਰ ਬੜਾ ਅਦਬ ਸਤਿਕਾਰ ਤੇ ਮਾਣ ਦਿੱਤਾ. ਸਭ ਸੰਗਤਾਂ ਤੇ ਸਿੱਖਾਂ ਦੀ ਰਸਨਾ ਤੋਂ ਸ਼ਬਦ ਨਿਕਲਿਆ ਬਾਬਾ ਨਾਰਾਇਣ ਦਾਸ ਜੀ ਦੇ ਧੰਨ ਭਾਗ ਨੇ ਇਨ੍ਹਾਂ ਵਰਗਾ ਸ਼ਾਇਦ ਹੀ ਕੋਈ ਸਿੱਖ ਹੋਵੇ ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਆਪਣੇ ਗਲ ਦੇ ਨਾਲ ਲਾ ਕੇ ਗਲਵੱਕੜੀ ਵਿਚ ਲੈ ਕੇ ਮਾਣ ਦਿੱਤਾ. ਜੰਜ ਦਾ ਟੁਕਾਓ ਬੜੇ ਸੋਹਣੇ ਥਾਂ ਤੇ ਨਿਵਾਸ ਤੇ ਕਰਵਾਇਆ ਹੈ. ਆਤਿਸ਼ਬਾਜ਼ੀਆਂ ਹੋਈਆਂ ਨੇ. ਉਸ ਵਕਤ ਜਿੰਨੀਆਂ ਨਗਰ ਦੀਆਂ ਨਾਗਰੀਆਂ ਇਸਤਰੀਆਂ ਨੇ ਇਨ੍ਹਾਂ ਨੇ ਕੋਠਿਆਂ ਦੀਆਂ ਅਟਾਰੀਆਂ ਤੇ ਚੜ ਚੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ. ਮਹਾਰਾਜ ਜੀ ਲਾੜੇ ਦੇ ਰੂਪ ਚ ਬੜੇ ਸੁੰਦਰ ਸੋਭਨੀਕ ਸੁਭਾਵਾਨ ਹੋ ਰਹੇ ਨੇ. ਬਰਾਤ ਦਾ ਟੁਕਾਓ ਕਰਵਾਉਣ ਤੋਂ ਬਾਅਦ ਬਾਬਾ ਨਾਰਾਇਣ ਦਾਸ ਜੀ ਨੇ ਬੇਨਤੀ ਨਾਮਾ ਭੇਜਿਆ ਸਤਿਗੁਰੂ ਹੁਣ ਆਨੰਦ ਕਾਰਜਾਂ ਦਾ ਸਮਾਂ ਆਪ ਜੀ ਕਿਰਪਾ ਕਰੋ ਆਨੰਦ ਕਾਰਜਾਂ ਦੀ ਜੋ ਮਰਿਆਦਾ ਹੈ ਉਹ ਸੰਪੂਰਨ ਕਰੋ ਲਾਵਾਂ ਦਾ ਸਮਾਂ ਤੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਜੀ ਬਾਬਾ ਨਾਰਾਇਣ ਦਾਸ ਜੀ ਦੇ ਘਰ ਪਹੁੰਚੇ. ਬੜੀ ਸੁੰਦਰ ਚੌਂਕੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਬਿਠਾਇਆ ਲਾਗੇ ਮਾਤਾ ਦਮੋਦਰੀ ਜੀ ਨੂੰ ਲਿਆ ਕੇ ਬਿਠਾਇਆ. ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਲਾਵਾਂ ਹੋਈਆਂ ਨੇ ਮਰਿਆਦਾ ਅਨੁਸਾਰ ਲਾਵਾਂ ਸੰਪੰਨ ਹੋਈਆਂ ਹਨ. ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਕਰਕੇ ਵਧਾਈਆਂ ਦਿੰਦਿਆਂ ਇਕ ਦੂਜੇ ਨੂੰ ਸਿੱਖ ਵਾਪਸ ਜਨਵਾਸ ਵਿਚ ਆਏ ਨੇ. ਇਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਸੀ. ਲੰਗਰ ਪ੍ਰਸ਼ਾਦਾ ਸਾਰੀ ਬਰਾਤ ਸਮੇਤ ਮਹਾਰਾਜ ਜੀ ਨੇ ਛਕਿਆ. ਰਾਤਰੀ ਦਾ ਸਮਾਂ ਕੁਝ ਸਮੇਂ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਆਸਣ ਤੇ ਜਾ ਕੇ ਬਿਰਾਜੇ ਨੇ ਆਰਾਮ ਕੀਤਾ ਹੈ. ਇਸੇ ਪ੍ਰਕਾਰ ਨਾਲ ਅੰਮ੍ਰਿਤ ਵੇਲੇ ਦਾ ਸਮਾਂ ਹੋ ਰਿਹਾ ਹੈ. और अमृत वेले दे समय जो गुरु घर की मर्यादा है वह मर्यादा गुरु घर की नहीं छड़ी, वह मर्यादा गुरु घर की नाल पाली गई है। आओ मन बिरतियां एकागर करिए, सतगुरां दा पावन पवित्र इतिहास है, सतगुरां दे पावन बरात के प्रसंग चल रहे ने, खुशियां दे प्रसंग ने, खेड़ियां दे प्रसंग ने, सरवण करिए। सरवण करन तो पहला गुरु चरणा च हाजरी लवाउंदे आखो जी सतनाम
श्री वाहे गुरु साहिब जी,
सतनाम श्री वाहे
गुरु साहिब जी।
मेरा सुख सो बीती जामनी जाम रही जब आए,
बड़े सुख दे नाल रात बतीत होई है, जदों पैर रात रहिंदिया अमृत वेले दा समा होया है।
गावते आसा वार जुत रागन के संदाए,
रागी सिंघा ने सतगुरां दा दरबार सजाया है और रबाबी सिखा ने श्री आसा जी दी वार दे कीर्तन दी आरंभता की अमृत वेले दे समय, क्योंकि पैर रात रहिंदिया दीवान सतगुरां दा सज जांदा है और सजे हुए दीवान दे विच श्री आसा जी दी वार दा कीर्तन हुंदा है। रबाबी सिखा ने श्री आसा जी दी वार दे कीर्तन दी आरंभता की हर अमृत भन्ने
लोहड़ा
मन प्रेम रतन्ना राम राजे,
ए
पावन संत आरंभ करके श्री आसा जी दी वार दी आरंभता की आसा जी दी वार दे कीर्तन रबाबी सिख गायन करन लगे हन।
अकल छंद गुर उठ कर सोच शनाने पुन बैठे एक लछाने,
इधर धन गुरु अर्जन साहब पंजवे पातशाह जी महाराज जी का भी नेम है अमृत वेले जागण का, तो सतगुरु पंजवे पातशाह जी महाराज जी अमृत वेले उठे ने सोच स्नान किया। सोच स्नान करन तो बाद सतगुरु जी एकांत विच बैठे ने, सतगुरां दे रोज दी मर्यादा सी एकांत विच बैठ के अपने स्वरूप दे प्रायण होया करदे सन, अपने निज स्वरूप दे विच सतगुरु जी ध्यान जोड़िया करदे सन। तो महाराज गुरु अर्जन साहब जी अज भी अमृत वेले उठ के सोच स्नान करके अपने ध्यान विच मगन होए ने, एकांत विच सतगुरु सच्चे पातशाह जी बैठे हन।
निज रूप बिकै लिव लाई मन थेउ समाधि लगाए,
सतगुरु जी ने अपने स्वरूप दे विच अपनी सुरत जोड़ी है, अपने स्वरूप दे विच अपनी लिव लाई है और सतगुरां दा मन अपने स्वरूप दे विच थिरिया टिकिया है और गुरु अर्जन साहब पंजवे पातशाह जी महाराज जी ने समाधि लगाई है, समाधि की अवस्था विच सतगुरु जी स्थित होए हन। जदों ध्यान पक जांदा है, ध्यान की पक्की हुई अवस्था नूं समाधि कहिंदे ने, जदों ध्यान एक थां ते जुड़ जाए आत्मा दे स्वरूप ते महाराज गुरु अर्जन साहब की लिव लग गई, सुरत जुड़ गई, इस करके सतगुरु जी ध्यान विच चले गए। महाराज जी ने ध्यान लगाया, अपनी समाधि लगाउणी कीती है।
तब प्रात काल होए गयो सब सोचा चारी भयो,
दिन दिन चढ़ गया, सूरज दियां किरणां दियां रेशमां जिहड़ियां सन सारे पासे पसरियां, प्रकाश होया। सर्दियां दे दिन सन, बहुत सारे सिख कुछ लेट उठे सन, सोचा इशनान सब ने कीता, इशनान पान करके सब तैयार बर तैयार होए हन।
गन बादत बाज बिलंदे तब उठ श्री हर गोविंदे,
अनेक प्रकार दे बाजे बजे ने, अनेक प्रकार दे साज बजे ने, ढोल बजे ने, मृदंग बजे ने, शहनाइयां बजियां ने, नफीरियां तूतियां बज तुरियां ने। इधर महाराज धन गुरु हरगोबिंद साहिब सच्चे पातशाह जी महाराज जी भी उठे हन।
कर सोच स्नान महाना,
धन गुरु हरगोबिंद साहिब जी महाराज जी ने भी सोच स्नान करके बड़े सुंदर नाना प्रकार दे वस्त्र, जिन्हों की बड़ी दुती है, बड़ी आभा है, क्रांति है, ऐसे सोहने वस्त्र महाराज गुरु हरगोबिंद साहिब जी ने अपने तन ते शरीर ते धारण किए हन।
दिन चढ़े दीवान लगायो सिख संगत बो छब पायो,
दिन चढ़िया उस वेले सतगुरां दा दीवान सजिया, सतगुरां दे सजे हुए दीवान विच सिख संगतां ने हाजरी भरी है, बहुत सारे सिख, बहुत सारे गुरमुख गुरसिख सतगुरां दे भरे हुए दीवान दे विच आ के हाजिर हुए ने, ਆ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਇਤ ਬ੍ਰਿੰਦ ਮਸੰਦ ਮਜਾਰੇ ਗਨ ਤਨੀ ਤਾਂ ਪਰਵਾਰੇ।
ਸਾਰੇ ਗੁਰੂ ਘਰ ਦੇ ਜਿਹੜੇ ਮਸੰਦ ਸੀ, ਜਿਹੜੇ ਸਾਰਾ ਗੁਰੂ ਘਰ ਦਾ ਕਾਰ ਵਿਹਾਰ ਸੰਭਾਲਣ ਵਾਲੇ ਸਨ, ਉਹ ਮਸੰਦ ਵੀ ਮਹਾਰਾਜ ਜੀ ਦੇ ਕੋਲ ਆ ਕੇ ਥਿੱਤ ਹੋ ਰਹੇ ਨੇ, ਸੋਭਨੀਕ ਹੋ ਰਹੇ ਨੇ। ਬਹੁਤ ਸਾਰੇ ਧਨਵਾਨ ਸ਼ਾਹੂਕਾਰ ਸਿੱਖ ਉਹ ਵੀ ਸਤਿਗੁਰਾਂ ਦੇ ਆਲੇ ਦੁਆਲੇ ਜੁੜ ਕੇ ਬੈਠੇ ਹੋਏ ਨੇ।
ਬਿਰਦ ਸਾਲੋ ਅਰ ਗੁਰਦਾਸ ਕਲਿਆਣ ਆਦਿ ਸਭ ਪਾਸੇ।
ਸਿੱਖਾਂ ਵਿਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਅੱਗੇ ਹੋ ਕੇ ਬੈਠੇ ਨੇ, ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਭਾਈ ਸਾਹਿਬ ਭਾਈ ਸਾਲੋ ਜੀ ਬੈਠੇ ਨੇ, ਭਾਈ ਸਾਲੋ ਜੀ ਜਿਨ੍ਹਾਂ ਦਾ ਬੜਾ ਵੱਡਾ ਸਤਿਕਾਰ ਹੈ, ਪੰਥ ਵਿਚ ਬੜਾ ਵੱਡਾ ਰੁਤਬਾ ਹੈ, ਔਰ ਭਾਈ ਸਾਲੋ ਜੀ ਦਾ ਟੋਭਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਉਹ ਅਸਥਾਨ ਅੱਜ ਵੀ ਮੌਜੂਦ ਹੈ। ਭਾਈ ਸਾਲੋ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਸਾਹਿਬ ਭਾਈ ਕਲਿਆਣ ਜੀ, ਭਾਈ ਪੈੜਾ ਜੀ, ਲੰਗਾਹ ਜੀ, ਜੇਠਾ ਜੀ, ਭਾਈ ਵਿਜੀ ਚੰਦ ਜੀ ਵਰਗੇ ਬੜੇ ਬੜੇ ਮਹਾਨ ਸਿੱਖ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਬੈਠੇ ਨੇ, ਸਤਿਗੁਰਾਂ ਦੀ ਸਭਾ ਵਿਚ ਸਥਿਤ ਹੋ ਕੇ ਸਜੇ ਹੋਏ ਨੇ।
ਸਿਤ ਮਹਾਦੇਵ ਗੁਰ ਤੀਰਾ ਜਿਮ ਬੂਜਤ ਪਾਕਤ ਤੀਰਾ।
ਬਾਬਾ ਮਹਾਦੇਵ ਜੀ ਜੋ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਰਾਤਾ ਨੇ, ਉਹ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬੈਠੇ ਸਨ, ਤੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਉਹਦੀ ਸਲਾਹ ਸਤਿਗੁਰੂ ਜੀ ਬਾਬਾ ਮਹਾਦੇਵ ਜੀ ਕੋਲੋਂ ਲਿਆ ਕਰਦੇ ਸੀ। ਬਾਬਾ ਮਹਾਦੇਵ ਜੀ ਬੜੀ ਉੱਚੀ ਅਵਸਥਾ ਦੇ ਮਾਲਕ ਸਨ, ਸਿਆਣੇ ਸਨ, ਤਜਰਬੇਕਾਰ ਸਨ, ਇੱਕੋ ਵੱਡੇ ਸੀ, ਉਨ੍ਹਾਂ ਦਾ ਸਤਿਕਾਰ ਰੱਖਦਿਆਂ ਕੋਈ ਵੀ ਕਾਰਜ ਕਰਦੇ ਨੇ ਗੁਰੂ ਅਰਜਨ ਸਾਹਿਬ ਜੀ, ਕਿਸੇ ਵੀ ਕੰਮ ਦੀ ਆਰੰਭਤਾ ਕਰਦੇ ਤੇ ਬਾਬਾ ਮਹਾਦੇਵ ਜੀ ਦੀ ਸਲਾਹ ਲੈਂਦੇ ਨੇ, ਬਾਬਾ ਮਹਾਦੇਵ ਜੀ ਕੋਲ ਪੁੱਛ ਕੇ ਸਾਰਾ ਕਾਰ ਵਿਹਾਰ ਕਰਦੇ ਹਨ।
ਸਿੱਖ ਸੰਗਤ ਬਸੈ ਸਾਰੇ
ਡੱਲਾ ਸਾਹਿਬ, ਜਿੰਨਾ ਪਿੰਡ ਸੀ ਡੱਲਾ ਨਗਰ, ਤੇ ਸਾਰਾ ਨਗਰ ਗੁਰੂ ਕੇ ਸਿੱਖਾਂ ਨਾਲ ਭਰਿਆ ਹੋਇਆ ਸੀ। ਡੱਲੇ ਪਿੰਡ ਚ ਬਹੁਤ ਸਾਰੀ ਗੁਰੂ ਕੀ ਸਿੱਖੀ ਦਾ ਨਿਵਾਸ ਰਿਹਾ। ਡੱਲਾ ਪਿੰਡ ਇਕ ਐਸਾ ਪਿੰਡ ਸੀ ਜਿਸ ਪਿੰਡ ਦੇ ਵਿਚ 72 ਬ੍ਰਹਮ ਗਿਆਨੀਆਂ ਦਾ ਨਿਵਾਸ ਹੋਇਆ। ਇਕੋ ਪਿੰਡ ਚ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਭਾਈ ਪਾਰੋ ਜੀ ਦੇ ਸਮੇਤ ਬਹੁਤ ਸਾਰੇ ਸਿੱਖ 72 ਬ੍ਰਹਮ ਗਿਆਨੀ ਹੋਏ ਨੇ। ਫਿਰ ਉਨ੍ਹਾਂ ਦੇ ਅੱਗੇ ਪਰਿਵਾਰ ਰਹਿੰਦੇ ਸੀ, ਉਹ ਵੀ ਗੁਰੂ ਕੀ ਸਿੱਖੀ ਵਿਚ ਪੱਕੇ ਸਨ। ਡੱਲੇ ਪਿੰਡ ਦੇ ਵਿਚ ਬਹੁਤ ਸਾਰੀ ਸਿੱਖ ਸੰਗਤ ਸਤਿਗੁਰਾਂ ਦੀ ਨਿਵਾਸ ਰੱਖਦੀ ਹੈ। ਪਿੰਡ ਦੀ ਜਿੰਨੀ ਸਿੱਖ ਸੰਗਤ ਸੀ ਸਭ ਇਕੱਠੇ ਹੋਏ, ਸਾਰੀ ਸੰਗਤ ਸਾਰੇ ਸਿੱਖ ਇਕੱਠੇ ਹੋ ਕੇ ਬਹੁਤ ਸਾਰੀਆਂ ਭੇਟਾਵਾਂ ਲੈ ਕੇ, ਕਿਉਂਕਿ ਪਹਿਲੇ ਦਿਨ ਤਾਂ ਸਤਿਗੁਰਾਂ ਨਾਲ ਮੇਲ ਨਹੀਂ ਸੀ ਹੋ ਸਕਿਆ, ਉਤਸ਼ਾਹ ਬਹੁਤ ਸੀ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਅੱਜ ਸੰਗਤ ਨੂੰ ਪਤਾ ਲੱਗਾ ਕਿ ਅੱਜ ਸਮਾਂ ਹੈ, ਦਰਬਾਰ ਲੱਗਾ ਹੋਇਆ ਸਤਿਗੁਰਾਂ ਦਾ, ਤੇ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਇਸ ਕਰਕੇ ਡੱਲੇ ਪਿੰਡ ਦੀ ਜਿੰਨੀ ਸਿੱਖ ਸੰਗਤ ਹੈ ਸਾਰਿਆਂ ਨੇ ਇਕੱਠਿਆਂ ਹੋ ਕੇ ਬਹੁਤ ਸਾਰੀਆਂ ਸੁੰਦਰ ਭੇਟਾਵਾਂ ਲਈਆਂ। ਭੇਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਦਰਸ਼ਨਾਂ ਨੂੰ ਆਏ ਹਨ।
ਦਰ ਭਾਉ ਦਰਸ ਕੋ ਆਏ ਜੋ ਸਿੱਖ ਕਦੀਮੀ ਗਾਏ।
ਸਤਿਗੁਰਾਂ ਦੇ ਮੁੱਢ ਕਦੀਮੀ ਸਿੱਖ ਸੀ, ਮੁੱਢ ਤੋਂ ਜਨਮ ਤੋਂ ਹੀ ਗੁਰੂ ਕੀ ਸਿੱਖੀ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਸੀ। ਉਹ ਜਿਹੜੇ ਮੁੱਢ ਕਦੀਮੀ ਸਿੱਖ ਸਨ, ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਨਾਲ, ਬੜੇ ਅਦਬ ਤੇ ਸਤਿਕਾਰ ਨਾਲ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਗੁਰੂ ਅੰਗਦ ਅਮਰ ਸਧੀਰਾ ਹਿਤ ਸੇਵਾ ਰੇ ਜੋਤੀਰਾ।
ਇਨ੍ਹਾਂ ਵਿਚੋਂ ਕਈ ਸਿੱਖ ਬੜੇ ਪੁਰਾਣੇ ਸਨ, ਬਜੁਰਗ ਸਿੱਖ ਸਨ, ਉਹ ਵੀ ਸਿੱਖ ਸਨ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦੀ ਸੇਵਾ ਕੀਤੀ ਸੀ। ਵੱਡਿਆਂ ਸਤਿਗੁਰਾਂ ਦੇ ਸਮੇਂ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ, ਗੁਰੂ ਅੰਗਦ ਸਾਹਿਬ ਦੇ ਸਮੇਂ ਦੇ ਸਿੱਖ, ਫਿਰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਵੀ ਉਹਨਾਂ ਸੇਵਾ ਕੀਤੀ, ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕੀਤੀ, ਤੇ ਫਿਰ ਪੰਜਵੇਂ ਪਾਤਸ਼ਾਹ ਜੀ ਦੀ ਸੇਵਾ ਵਿਚ ਵੀ ਹਾਜ਼ਰ ਰਹੇ। ਇਹੋ ਜਿਹੜੇ ਪੁਰਾਣੇ ਪੁਰਾਤਨ ਸਿੱਖ ਸਨ, ਗੁਰੂ ਅੰਗਦ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿਚ ਜਿਹੜੇ ਸਿੱਖ ਹਾਜ਼ਰ ਰਹੇ, ਉਹ ਸਿੱਖ ਵੀ ਚੱਲ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਹਨ।
ਗਨ ਤਰੀ ਪੁਰ ਅਗਾਰੇ ਕਰ ਬੰਦਤ ਬੰਧਨ ਧਾਰੇ।
ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਨੇ। ਤੇ ਪਿਟਾਵਾਂ ਭੇਟ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਹੱਥ ਜੋੜ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਵੰਦਨਾ ਕੀਤੀ ਹੈ, ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਹੈ।
ਸਿੱਖ ਸ਼ਰਧਾਵਾਂ ਨੇ ਅਨੇਕਾਂ ਜਿਨ ਹਿਰਦੈ ਵਿਸਾਲ ਬਿਕਾ,
ਸ਼ਰਧਾਵਾਨ ਸਿੱਖ ਆਏ ਨੇ ਜਿਨ੍ਹਾਂ ਦੇ ਮਨ ਚ ਬੜੀ ਗੁਰੂ ਘਰ ਪ੍ਰਤੀ ਸ਼ਰਧਾ ਭਾਵਨਾ ਵਿਸ਼ਵਾਸ ਭਰੋਸਾ ਹੈ, ਦ੍ਰਿੜ ਭਰੋਸਾ ਆਪਣੇ ਹਿਰਦੇ ਚ ਸਿੱਖਾਂ ਨੇ ਰੱਖਿਆ ਹੋਇਆ ਹੈ ਤੇ ਜਿਨ੍ਹਾਂ ਦੇ ਹਿਰਦਿਆਂ ਵਿਚ ਬੜਾ ਵਿਸ਼ਾਲ ਵਿਵੇਕ ਹੈ। ਵਿਵੇਕ ਕਹਿੰਦੇ ਨੇ ਵਿਚਾਰ ਨੂੰ, ਬੜੇ ਬੜੇ ਵਿਚਾਰਵਾਨ ਸਿੱਖ ਸੀ ਜਿਨ੍ਹਾਂ ਅੰਦਰ ਬੜਾ ਭਾਰੀ ਵਿਵੇਕ ਤੇ ਵਿਚਾਰ ਚੱਲਦਾ ਹੈ। ਇਹੋ ਜਿਹੀ ਵਿਵੇਕ ਅਵਸਥਾ ਦੇ ਧਾਰਨੀ ਜਿਹੜੇ ਸਿੱਖ ਨੇ ਜਿਨ੍ਹਾਂ ਅੰਦਰ ਸਤਿਗੁਰਾਂ ਪ੍ਰਤੀ ਅਟੁੱਟ ਸ਼ਰਧਾ ਭਾਵਨਾ ਤੇ ਪ੍ਰੇਮ ਹੈ।
ਅਸ ਜਾਨ ਗੁਰੂ ਸਨਮਾਨੇ ਟਿਕ ਬੈਠੇ ਹਰ ਕਮਾਨੇ,
ਸਿੱਖਾਂ ਨੂੰ ਬੜਾ ਉੱਚਾ ਜਾਣ ਕੇ ਕਿ ਬੜੇ ਮਹਾਨ ਸਿੱਖ ਨੇ, ਇਨ੍ਹਾਂ ਅੰਦਰ ਗੁਰੂ ਕਾ ਗਿਆਨ ਹੈ, ਗੁਰੂ ਕੀ ਸ਼ਰਧਾ ਹੈ, ਗੁਰੂ ਕੀ ਭਾਵਨਾ ਹੈ। ਵੱਡਿਆਂ ਸਤਿਗੁਰਾਂ ਦੇ ਸਮੇਂ ਦੀ ਇਨ੍ਹਾਂ ਨੇ ਸਿੱਖੀ ਆਪਣੇ ਹਿਰਦੇ ਚ ਧਾਰਨ ਕੀਤੀ, ਬੜੇ ਪੁਰਾਣੇ ਸਿੱਖ ਨੇ। ਇਹ ਜਾਣ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਨ੍ਹਾਂ ਆਏ ਹੋਏ ਸਿੱਖਾਂ ਦਾ ਬੜਾ ਸਤਿਕਾਰ ਕੀਤਾ, ਆਏ ਹੋਏ ਬਹੁਤ ਸਾਰੇ ਸਿੱਖ ਜਿਹੜੇ ਸਨ ਇਨ੍ਹਾਂ ਦਾ ਅਦਬ ਕੀਤਾ ਹੈ, ਇਨ੍ਹਾਂ ਦਾ ਸਤਿਕਾਰ ਕਰਕੇ ਮਹਾਰਾਜ ਜੀ ਨੇ ਇਨ੍ਹਾਂ ਨੂੰ ਆਪਣੇ ਪਾਸ ਬਿਠਾਇਆ ਹੈ।
ਜੋ ਭਏ ਪ੍ਰਥਮ ਸਿੱਖ ਤੀਰਾ
ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸਾਰੇ ਸਿੱਖ ਬੜੇ ਪਿਆਰ ਨਾਲ ਖੁਸ਼ੀ ਖੁਸ਼ੀ ਬੈਠ ਗਏ ਤੇ ਜਦੋਂ ਸਿੱਖ ਬੈਠ ਗਏ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇਨ੍ਹਾਂ ਨੂੰ ਪੁੱਛਣ ਲੱਗੇ, ਕਹਿਣ ਲੱਗੇ ਭਾਈ ਜਿਹੜੇ ਤੁਹਾਡੇ ਵਿਚੋਂ ਪਹਿਲੇ ਪੁਰਾਣੇ ਸਿੱਖ ਨੇ, ਉਹ ਗੁਰੂ ਘਰ ਦੇ ਜਿਹੜੇ ਪੁਰਾਣੇ ਅਨਿੰਨ ਸੇਵਕ ਸਿੱਖ ਹੋਏ ਨੇ, ਬਹੁਤ ਸਾਰੇ ਸਿੱਖ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਕੋ ਭਇਓ ਮੈਂ ਜਗੁਰ ਪਿਆਰੋ ਸੋ ਹਮਰੇ ਪਾਸ ਉਚਾਰੋ,
ਤੁਸੀਂ ਬੜੇ ਪੁਰਾਣੇ ਸਿੱਖ ਬੈਠੇ ਹੋਏ ਇੱਥੇ, ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਹੋਏ ਨੇ, ਕਈ ਬੈਕੁੰਠ ਚਲੇ ਗਏ ਨੇ, ਸੱਚਖੰਡ ਵੀ ਚਲੇ ਗਏ ਨੇ, ਏਦਾਂ ਦੱਸੋ ਵੀ ਤੁਹਾਡੇ ਵਿੱਚੋਂ ਕਿਹੜੇ ਕਿਹੜੇ ਸਿੱਖ ਸੀ ਜਿਹੜੇ ਗੁਰੂ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰੇ ਸੀ। ਗੁਰੂ ਅੰਗਦ ਸਾਹਿਬ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰੇ ਸਨ। ਉਹ ਕਿਹੜੇ ਕਿਹੜੇ ਸਿੱਖ ਸੀ, ਉਹਨਾਂ ਦੇ ਕੀ ਨਾਂ ਨੇ ਤੇ ਉਹ ਕਿਹੜੇ ਕਿਹੜੇ ਸਿੱਖ ਨੇ ਜਿਹੜੇ ਸਤਿਗੁਰਾਂ ਨੂੰ ਬਹੁਤ ਹੀ ਜ਼ਿਆਦਾ ਪਿਆਰੇ ਸਨ।
ਸੁਣ ਸਿੱਖਣ ਜੋਰੇ ਹੱਥ ਇਸ ਗ੍ਰਾਮ ਦਾਸ ਗਨ ਨਾਥਾ,
ਇਹਨਾਂ ਸਿੱਖਾਂ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿਣ ਲੱਗੇ ਹੇ ਜਗਤ ਦੇ ਨਾਥ, ਹੇ ਤਰਲੋਕੀ ਪਤੀ ਗਰੀਬ ਨਿਵਾਜ, ਹੇ ਸਮਰੱਥ ਗੁਰਦੇਵ ਜੀ, ਕਿਰਪਾ ਕਰੋ, ਦਇਆ ਕਰੋ, ਅਸੀਂ ਆਪ ਜੀ ਨੂੰ ਦੱਸਦੇ ਜੇ ਆਪ ਜੀ ਨੇ ਪੁੱਛਿਆ ਹੈ ਤੇ ਆਪ ਜੀ ਦੇ ਹੁਕਮ ਅਨੁਸਾਰ ਅਸੀਂ ਆਪ ਜੀ ਨੂੰ ਦੱਸਦੇ ਹਾਂ।
ਸੁਣ ਸਿੱਖਣ ਜੋਰੇ ਹੱਥ ਇਸ ਗ੍ਰਾਮ ਦਾਸ ਗਨਾਥਾ, ਭਾਈ ਲਾਲੋ ਭਾਈ ਧੀਰਾ ਗੁਣ ਸਿੱਖੀ ਕੇ ਭਰਪੂਰਾ।
ਆਪ ਜੀ ਨੇ ਪੁੱਛਿਆ ਹੈ, ਹੱਥ ਜੋੜ ਕੇ ਸਿੱਖ ਕਹਿਣ ਲੱਗੇ ਮਹਾਰਾਜ ਜੀ ਇਸ ਗ੍ਰਾਮ ਵਿਚ ਡੱਲੇ ਪਿੰਡ ਚ ਗੁਰੂ ਘਰ ਦੇ ਬੜੇ ਬੜੇ ਪਿਆਰੇ ਦਾਸ ਸੇਵਕ ਹੋਏ ਨੇ, ਬੜੇ ਬੜੇ ਪਿਆਰੇ ਸਿੱਖ ਹੋਏ ਨੇ ਸਾਡੇ ਇਸ ਨਗਰ ਦੇ ਵਿਚ। ਮਹਾਰਾਜ ਜੀ ਇਕ ਬੜੇ ਹੀ ਮਹਾਨ ਸਿੱਖ ਹੋਏ ਜਿਹੜੇ ਗੁਰੂ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਪਿਆਰੇ ਸਨ, ਉਨ੍ਹਾਂ ਦਾ ਨਾਂ ਸੀ ਭਾਈ ਲਾਲੋ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੋਏ। ਭਾਈ ਲਾਲੋ ਜੀ, ਭਾਈ ਸਾਹਿਬ, ਭਾਈ ਧੀਰਾ ਜੀ ਬੜੇ ਮਹਾਨ ਬ੍ਰਹਮ ਗਿਆਨੀ ਸਿੱਖ ਸੀ ਸਾਡੇ ਨਗਰ ਦੇ ਡੱਲੇ ਪਿੰਡ ਦੇ ਰਹਿਣ ਵਾਲੇ, ਔਰ ਇਹ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁਤ ਹੀ ਜ਼ਿਆਦਾ ਪਿਆਰੇ ਸਿੱਖ ਹੋਏ ਨੇ।
ਜੋ ਰਾਵਲ ਬਖਸ਼ ਯਕੀਨੀ ਸਿੱਖ ਬੈਲੋ ਹਿੱਤ ਕਰ ਲੀਨੀ,
ਮਹਾਰਾਜ ਜੀ ਆਪ ਜੀ ਨੇ ਵੀ ਜਿਹੜੀ ਬਖਸ਼ਿਸ਼ ਕੀਤੀ ਹੈ ਸਾਡੇ ਨਗਰ ਦੇ ਰਹਿਣ ਵਾਲੇ ਭਾਈ ਲਾਲੋ ਜੀ ਦੇ ਅੰਸ਼ ਵੰਸ਼ ਵਿਚੋਂ ਗੁਰੂ ਕੇ ਸਿੱਖ ਹੋਏ ਨੇ ਭਾਈ ਬੈਲੋ ਜੀ, ਜਿਨ੍ਹਾਂ ਨੂੰ ਮਹਾਰਾਜ ਜੀ ਤੁਸੀਂ ਵੀ ਬੜੀ ਬਖਸ਼ਿਸ਼ ਕੀਤੀ ਹੈ, ਆਪ ਜੀ ਨੇ ਬਚਨ ਕੀਤਾ ਭਾਈ ਬੈਲੋ ਸਭ ਤੋਂ ਪਹਿਲੋਂ, ਕਿ ਭਾਈ ਬੈਲੋ ਨੂੰ ਏਡਾ ਵੱਡਾ ਮਾਣ ਦਿੱਤਾ ਸਤਿਕਾਰ ਦਿੱਤਾ ਹੈ।
ਸ੍ਰੀ ਅਮਰਦਾਸ ਸਭ ਸੋਈ ਟਿਗ ਲਾਲੋ ਕੇ ਗਈ ਜੋਈ,
ਮਹਾਰਾਜ ਜੀ ਜਿਹੜਾ ਮਾਣ ਤੁਸੀਂ ਇਸ ਵਕਤ ਗੁਪਤ ਸ਼ਕਤੀਆਂ ਜਿਹੜੀਆਂ ਸਾਰੀਆਂ ਭਾਈ ਬਹਿਲੋ ਨੂੰ ਦਿੱਤੀਆਂ, ਫਫੜੇ ਭਾਈ ਕੇ ਰਹਿਣ ਵਾਲੇ ਸੀ ਭਾਈ ਬਹਿਲੋ ਜੀ, ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਬਹੁਤ ਸੇਵਾ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਜਦੋਂ ਸੇਵਾ ਦੇ ਬਾਅਦ ਖੁਸ਼ ਹੋ ਕੇ ਵਰ ਦਿੱਤੇ ਨਾ ਤੇ ਭਾਈ ਬਹਿਲੋ ਨੂੰ ਸਤਿਗੁਰਾਂ ਨੇ ਜਿੰਨੀਆਂ ਗੁਪਤ ਸ਼ਕਤੀਆਂ ਭੂਤਾਂ ਪ੍ਰੇਤਾਂ ਦੀਆਂ ਸਨ ਉਹ ਭਾਈ ਬਹਿਲੋ ਨੂੰ ਦਿੱਤੀਆਂ। ਇਹ ਸਿੱਖ ਦੱਸ ਰਹੇ ਨੇ ਕਹਿੰਦੇ ਮਹਾਰਾਜ ਜੀ ਇਸੇ ਤਰ੍ਹਾਂ ਜਿਹੜੀਆਂ ਸਾਰੀਆਂ ਗੁਪਤ ਸ਼ਕਤੀਆਂ ਸਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਾਡੇ ਨਗਰ ਦੇ ਰਹਿਣ ਵਾਲੇ ਭਾਈ ਲਾਲੋ ਨੂੰ ਬਖਸ਼ੀਆਂ ਹੋਈਆਂ ਸੀ। ਭਾਈ ਲਾਲੋ ਜੀ ਨੇ ਜਦੋਂ ਸੇਵਾ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਦੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਪ੍ਰਸੰਨ ਹੋ ਕੇ ਦਇਆ ਕਰਕੇ ਭਾਈ ਲਾਲੋ ਨੂੰ ਆਖਿਆ ਸੀ ਆਪਣਾ ਪੱਲਾ ਵਿਛਾ ਤੇ ਪੱਲਾ ਵਿਛਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹਦੇ ਵਿੱਚ ਜਿੰਨੀਆਂ ਸ਼ਕਤੀਆਂ ਉਹ ਪਾ ਦਿੱਤੀਆਂ ਇੱਕ ਕੰਨੀ ਛੱਡ ਦਿੱਤੀ ਕਿਉਂਕਿ ਸਾਰੀਆਂ ਗੁਪਤ ਸ਼ਕਤੀਆਂ ਕਹਿਣ ਲੱਗੀਆਂ ਮਹਾਰਾਜ ਅਸੀਂ ਸਾਰੇ ਇਹਨਾਂ ਦੇ ਅਧੀਨ ਹੋਵਾਂਗੇ। ਇੱਕ ਪਾਸੇ ਦੀਆਂ ਛੱਡ ਦਿੱਤੀਆਂ, ਬਾਕੀ ਤਿੰਨ ਜਿਹੜੀਆਂ ਕੰਨੀਆਂ ਸੀ ਉਹ ਭਾਈ ਲਾਲੋ ਨੇ ਬੰਨ ਕੇ ਇਕੱਠੀਆਂ ਕਰ ਲਈਆਂ ਸੀ। ਉਹ ਸਿੱਖ ਪੁਰਾਣਾ ਸਾਰਾ ਪ੍ਰਸੰਗ ਗੁਰੂ ਅਰਜਨ ਸਾਹਿਬ ਨੂੰ ਸੁਣਾ ਰਹੇ ਨੇ ਕਿ ਮਹਾਰਾਜ ਉਹ ਜਿੰਨੀਆਂ ਗੁਪਤ ਸ਼ਕਤੀਆਂ ਸਨ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਨਗਰ ਦੇ ਰਹਿਣ ਵਾਲੇ ਮਹਾਨ ਬ੍ਰਹਮ ਗਿਆਨੀ ਸਿੱਖ ਭਾਈ ਸਾਹਿਬ ਭਾਈ ਲਾਲੋ ਜੀ ਨੂੰ ਬਖਸ਼ੀਆਂ ਸਨ। ਮਹਾਰਾਜ ਜੀ ਇਸ ਤਰ੍ਹਾਂ ਬਹੁਤ ਸਿੱਖ ਹੋਏ ਨੇ ਸਾਡੇ ਨਗਰ ਵਿੱਚ, ਜਦੋਂ ਗਿਣਤੀ ਕਰੀਏ ਤੇ ਬਹੁਤ ਜ਼ਿਆਦਾ ਸਿੱਖ ਹੁੰਦੇ ਨੇ। ਬਹੁਤ ਸਾਰੇ ਪਰਮਹੰਸ ਅਵਸਥਾ ਦੇ ਧਾਰਨੀ ਸਿੱਖ 72 ਬ੍ਰਹਮ ਗਿਆਨੀ ਮਹਾਰਾਜ ਜੀ ਹੋਏ ਨੇ ਸਾਡੇ ਨਗਰ ਵਿੱਚ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਸਾਡੇ ਨਗਰ ਵਿੱਚ ਆਪਣੇ ਚਰਨ ਪਾਏ ਨੇ, ਉਹ ਸਾਡੇ ਨਗਰ ਵਿੱਚ ਡੱਲੇ ਪਿੰਡ ਚ ਚਰਨ ਪਾ ਕੇ ਇੱਥੇ ਵੀ ਉਪਦੇਸ਼ ਦੇ ਕੇ ਗਏ ਨੇ ਸਿੱਖਾਂ ਨੂੰ। ਤੇ ਮਹਾਰਾਜ ਇੱਦਾਂ ਜੇ ਗਿਣਤੀ ਕਰੀਏ ਤੇ ਬਹੁਤ ਸਾਰੇ ਸਿੱਖ ਸਾਡੇ ਨਗਰ ਚ ਸਨ।
ਇੱਕ ਪਇਓ ਸਪਾਈ ਪਾਰੋ ਗੁਰ ਅਮਰ ਕੇਰ ਬੋ ਪਿਆਰੋ।
ਮਹਾਰਾਜ ਜੀ ਉਹਨਾਂ ਸਿੱਖਾਂ ਵਿੱਚੋਂ ਹੀ ਇੱਕ ਗੁਰੂ ਕੇ ਮਹਾਨ ਸਿੱਖ ਭਾਈ ਸਾਹਿਬ ਭਾਈ ਪਾਰੋ ਜੀ ਵੀ ਹੋਏ ਨੇ ਪੁਰਾਣੇ ਸਿੱਖਾਂ ਚ, ਉਹ ਵੀ ਸਾਡੇ ਡੱਲੇ ਨਗਰ ਦੇ ਹੀ ਰਹਿਣ ਵਾਲੇ ਸੀ। ਭਾਈ ਸਾਹਿਬ ਭਾਈ ਪਾਰੋ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਸਿੱਖ ਹੋਏ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇਹਨਾਂ ਨੇ ਮਹਾਰਾਜ ਜੀ ਨਾਲ ਬੜਾ ਹੀ ਪਿਆਰ ਪਾਇਆ। ਗੁਰੂ ਅਮਰਦਾਸ ਸਾਹਿਬ ਜੀ ਦਾ ਵੀ ਭਾਈ ਪਾਰੋ ਨਾਲ ਬਹੁਤ ਹੀ ਜ਼ਿਆਦਾ ਪਿਆਰ ਤੇ ਪ੍ਰੀਤ ਸੀ।
ਇਸ ਉੱਪਰ ਅਧਿਕ ਪ੍ਰਸੰਨੇ ਗੁਰ ਪਾਲਾ ਜਿਨ ਮਨ ਮੰਨੇ।
ਗੁਰੂ ਅਮਰਦਾਸ ਸਾਹਿਬ ਜੀ ਭਾਈ ਪਾਰੋ ਤੇ ਬਹੁਤ ਜ਼ਿਆਦਾ ਪ੍ਰਸੰਨ ਰਹਿੰਦੇ ਸਨ ਔਰ ਭਾਈ ਪਾਰੋ ਜੀ ਇਸ ਕਰਕੇ ਮਹਾਰਾਜ ਜੀ ਇਹਨਾਂ ਤੇ ਪ੍ਰਸੰਨ ਸੀ ਕਿਉਂਕਿ ਭਾਈ ਪਾਰੋ ਜੀ ਨੇ ਗੁਰੂ ਕੇ ਭਾਣੇ ਨੂੰ ਸੱਤ ਕਰਕੇ ਮੰਨਿਆ, ਸਤਿਗੁਰਾਂ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ ਹੈ।
ਔਰ ਗਿਆਨ ਮੈਦ ਗੰਭੀਰੰਗ ਨਿਤ ਨਿਸ਼ਚਲ ਮਨ ਔਰ ਧੀਰੰਗ।
ਭਾਈ ਪਾਰੋ ਜੀ ਦੇ ਹਿਰਦੇ ਵਿੱਚ ਵੀ ਬਹੁਤ ਜ਼ਿਆਦਾ ਗੂੜ ਬ੍ਰਹਮ ਗਿਆਨ ਸੀ, ਗੂੜ ਬ੍ਰਹਮ ਗਿਆਨ ਦੇ ਧਾਰਨੀ ਸਨ ਔਰ ਉਹਨਾਂ ਦਾ ਮਨ ਸਦਾ ਨਿਸ਼ਚਲ ਰਹਿੰਦਾ ਸੀ। ਉਹਨਾਂ ਦੇ ਹਿਰਦੇ ਵਿੱਚ ਬੜਾ ਵੱਡਾ ਮਹਾਨ ਧੀਰਜ ਸੀ ਔਰ ਉਹਨਾਂ ਦਾ ਮਨ ਸਦਾ ਨਿਸ਼ਚਲ ਇੱਕ ਥਾਂ ਤੇ ਟਿਕਿਆ ਰਹਿੰਦਾ ਸੀ।
ਜਿਸ ਗੁਰਤਾ ਦੇ ਮਨ ਲਾਗੇ ਮੈਂ ਮਾਨੀ ਮਨ ਬਡ ਭਾਗੇ।
ਯਾਰ ਗੁਰੂ ਅਮਰਦਾਸ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਭਾਈ ਪਾਰੋ ਤੇ ਕਿ ਮਹਾਰਾਜ ਜੀ ਭਾਈ ਪਾਰੋ ਜੀ ਨੂੰ ਗੁਰਤਾ ਗੱਦੀ ਤੱਕ ਦੇਣ ਲੱਗੇ ਸਨ। ਇੰਨੇ ਖੁਸ਼ ਹੋਏ, ਇਤਨੇ ਪ੍ਰਸੰਨ ਹੋਏ ਕਿ ਗੁਰਤਾ ਗੱਦੀ ਦੀ ਦਾਤ ਦੇਣ ਲੱਗੇ ਸਨ ਤੇ ਮਹਾਰਾਜ ਪਰ ਭਾਈ ਪਾਰੋ ਜੀ ਉਨ੍ਹਾਂ ਨੇ ਅੱਗੋਂ ਹੱਥ ਜੋੜ ਕੇ ਮਨ ਚ ਬੜੀ ਭਾਰੀ ਹਲੀਮੀ ਤੇ ਨਿਮਰਤਾ ਧਾਰਨ ਕਰਦਿਆਂ ਹੋਇਆ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ।
ਕਰ ਜੋਰਤ ਬਿਨਾ ਬਖਾਨੀ ਹਮ ਸਿੱਖੀ ਮੈਂ ਮਨ ਮਾਨੀ।
ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਗੁਰਿਆਈ ਨੀ, ਮੈਨੂੰ ਆਪ ਜੀ ਦੇ ਚਰਨਾਂ ਦੀ ਸਿੱਖੀ ਚਾਹੀਦੀ ਹੈ। ਇਹੋ ਜਿਹੇ ਮਹਾਨ ਸਿੱਖ ਕੇ ਗੁਰੂ ਸਾਹਿਬ ਗੁਰਿਆਈ ਦੇਣਾ ਚਾਹੁੰਦੇ ਸੀ ਭਾਈ ਪਾਰੋ ਜੀ ਨੂੰ, ਪਰ ਉਨ੍ਹਾਂ ਬੇਨਤੀ ਕੀਤੀ ਮਹਾਰਾਜ ਮੈਨੂੰ ਗੁਰੂ ਪਦਵੀ ਦੀ, ਮੈਨੂੰ ਗੁਰੂ ਕੇ ਚਰਨਾਂ ਦੀ ਸਿੱਖੀ ਦਾ ਦਾਨ ਚਾਹੀਦਾ, ਮੇਰਾ ਸਿੱਖੀ ਵਿੱਚ ਮਨ ਮੰਨਿਆ ਹੋਇਆ ਹੈ।
ਇਹ ਤੁਮ ਕੋਈ ਬਨ ਆਵੇ ਹਮ ਸੇਵਕ ਸੇਵਕ ਮਾਵੇ।
ਮਹਾਰਾਜ ਗੁਰਿਆਈ ਤਾਂ ਤੁਹਾਨੂੰ ਹੀ ਬਣ ਆਉਂਦੀ ਹੈ, ਅਸੀਂ ਤਾਂ ਆਪ ਜੀ ਦੇ ਸੇਵਕ ਹਾਂ ਤੇ ਸੇਵਕਾਂ ਨੂੰ ਸਿਰਫ ਸੇਵਾ ਕਰਨੀ ਬਣ ਆਉਂਦੀ ਹੈ, ਅਸੀਂ ਸੇਵਕ ਹਾਂ ਤੇ ਸਾਨੂੰ ਸਿਰਫ ਸੇਵਾ ਕਰਨੀ ਬਣ ਆਉਂਦੀ ਹੈ। ਗੁਰੂ ਤੁਸੀਂ ਹੋ, ਗੁਰਿਆਈ ਤੁਹਾਨੂੰ ਹੀ ਬਣ ਆਉਂਦੀ ਹੈ।
ਸੁਣ ਅਮਰਦਾਸ ਗੁਰ ਪਾਖ ਜੋ ਤੇਰੀ
ਭਾਈ ਪਾਰੋ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਭਾਈ ਪਾਰੋ ਜੀ ਨੂੰ। ਮਹਾਰਾਜ ਜੀ ਕਹਿਣ ਲੱਗੇ ਭਾਈ ਪਾਰੋ ਜੀ ਜੇ ਤੁਹਾਡੇ ਮਨ ਦੀ ਇਸ ਤਰ੍ਹਾਂ ਦੀ ਅਭਿਲਾਖ ਹੈ, ਜੇ ਤੁਹਾਡੇ ਮਨ ਦੀ ਇਸ ਤਰ੍ਹਾਂ ਦੀ ਇੱਛਾ ਹੈ
ਤੋ ਤਨ ਤੋ ਤਿਆਗ ਸਮਾਵੋ گرو بکھے ایکتا پاؤ
یہ پھر ادا کرو تسی اپنا یہ تن تیاگ کے ساڈے وچ سما جاؤ ساڈے وچ بھید ہو جاؤ گرو وچ مل کے ایکتا تو پراپت کر لو ایک میکی ہو جاؤ
ام آگیا سن کر آیو تچھن تن تجیو سمایو
ایدا آگیا سن کے پائی پارو جی واپس ساڈے نگر ڈلے پنڈ پہنچے تے ایتھے آ کے بھائی پارو جی نے ستگوراں دی آگیا نو مندیا ہویا اپنا پانچ بھوت شریر تیاگ دتا
ایک بلوا چپل بلی ہے جی سامنے اور پلی ہے
ایک بہت ہی سندر گھوڑی سی بھائی پارو جی دے کول جو بڑی چنچل سی بڑی تیزی نال چلن والی اتنی سندر تے چنچل گھوڑی کہ اودے سمان شاید ہی کوئی دوجی گھوڑی ہوے
سو امر گرو تیگ پیجی میں اپر چڑھن تے تیجی
کہندے او کوڑے پائی پارو جی نے اپنے سچ کھنڈ جان تو پہلا گرو امر داس صاحب جی کول پیگ دتی کیونکہ اس گھوڑی تے کوئی ہور نہیں سی سوار ہو سکتا صرف ستگرو جی سوار ہو سکتے سن او گھوڑی مہاراج سچے پاتشاہ جی نو پائی پارو جی نے بھیٹا کر کے بھیجی
ایک اپنے تگ رکھ لینی گرو رام داس کو دینی
او گھوڑی ویکھ کے چنگی گھوڑی جان کے گرو امر داس جی نے اپنے کول رکھ لی کچھ سماں ستگرو جی آپ اودے تے سوار ہوندے رہے تے پھر او گھوڑی مہاراج جی نے گرو رام داس صاحب جی تواڈے پتا جی نو سکھ دس رہے نے گرو ارجن صاحب نو کہ پھر او جڑی گھوڑی سی او ستگرو گرو امر داس صاحب جی نے تواڈے پتا گرو رام داس صاحب جی مہاراج جی نو دے دتی
شری امرتسر کے تھانا اس چڑھ کو کینت پیانا
گرو رام داس صاحب جی شری امرتسر صاحب ول گئے نے اس ویلے اسی گھوڑی تے سوار ہو کے گئے سن اسی گھوڑی تے چڑھ کے مہاراج گرو رام داس صاحب جی شری امرتسر صاحب گئے سن
دویرا سو پائی پارو بیو بڈو نارائن دا
مہان سکھ پائی پارو جی جو ساڈے نگر دے رہن والے ہوئے نے تے اسی پائی پارو جی دی انس ونش وچ بابا نارائن داس جی جنہاں دے گھر تسی آئے ہو جنہاں دی لڑکی گرو ہرگوبند صاحب جی لئی ویاہن لئی آئے ہو بابا نارائن داس جی انہاں دے وڈیرے ہوئے نے پائی صاحب پائی پارو جی پرمہنس
جس کیرتن جا نج تن جی بیاہی ترے ہولا
اس دی لڑکی آپ جی دے صاحبزادے شری ہرگوبند صاحب جی نال ویاہی گئی ہے مہاراج او بابا نارائن داس جی دا وڈیرا سی پائی پارو ایہو جا مہان سکھ برہم گیانی سکھ
اکل چھند اب سب سکھن کی بنتی جم آئے مل کر گنتے
اور سکھاں نے جدوں سارے سکھاں بارے دسیا گرو ارجن صاحب جی نو تے پھر سکھ بینتی کر کے کہن لگے ستگرو جی ہن جڑی ساڈی بینتی ہے او آپ جی سربن کرو
سو سنیا کر نردارا کت آمن بھیو تمہارا
مہاراج جی جیڑی اسی گنتی کر کے آئے ہاں مل کے آپس وچ بچار کر کے آئے ہاں او آپ جی کرپا کر کے ساڈی بینتی سنو تے آپ جی اپنے من دے وچ نرپارت کرو ساڈی بینتی سن کے مہاراج آپ جی دا بڑا پاروپکار ہویا ہے آپ جی نے بڑی وڈی پاری دیا کیتی ہے کہ آپ جی دا چل کے ساڈے اس نگر وچ آنا ہویا ہے
کچھ تیجے چن اتھائے سکھ ہی رہ سیت نوائے
آپ جی اس نگر وچ آئے ہوئے اتھے چرن پائے نے آپ جی نے آپ جی کرپا کر کے اتھے کوئی یادگاری ستھان بنا کے جاؤ کہ آپ جی دے اس استھان دے درشن کر کے سکھ سیس نواؤن نمسکاراں کرن اور او یادگاری استھان اس جگہ تے موجود رہے تا جو آن والے سمے بھی سنگتاں نو اس یادگاری استھان دے درشن کر کے چیتے ہوندا رہے کہ جدوں گرو ہرگوبند صاحب جی نو ویاہن واسطے گرو ارجن صاحب ایتھے آئے اے استھان اس ویلے گرو ارجن صاحب نے بنایا مہاراج جی ایہو جا کوئی یادگاری استھان کوئی یادگاری چن کوئی نشانی آپ جی اس نگر دے وچ لا کے جاؤ جا چھڈ کے جاؤ جس نو ویکھ کے ساری سنگت سارے سکھ نمسکارا کرن درشن کر کے متھا ٹیکن
شری ارجن سنت پرسنے گر سکھن میں ماتنے
سانشی سن کے بہت پرسان ہوئے سکھان دی پاونا جان کے مہاراج جی کہندے گرو کے سکھ تن نے گرو کے سکھ تن نے گرو کے سکھان دی مہما تن ہے
نت چات پارے اپکارا ہم بچن مانیوں تارا
مہاراج جی کہندے ساڈے سکھ نت پاروپکار ہی چاہتے نے گرو کے سکھا دی مہما تن ہے اس کر کے کیونکہ گرو کے سکھ ہمیشہ پاروپکار ہی چاہتے نے اسی جو تسی بچن کیتا ہے وہ بچن اسی ضرور منانگے ضرور اتھے اسی کوئی نہ کوئی نشانی کوئی نہ کوئی یادگاری جگہ بنا کے جاوانگے تا جو آن والے سمے چ سکھ سنگتا اس جگہ دے درشن کر دیا رہنا
جب جامرا دن آئے تب کریں جی تم الائے
مہاراج جی کہندے جدو پہر کے دن رہ جائے گا شام کا سما ہوئے گا اس وقت تسی جی آ کے بینتی کی کام اسی ادو کران گے حالے دربار سجیا ہوا سنگتاں درشن پرشن کر رہی نے جدو شام کا سما ہوے گا پہر کے دن رہے گا ادو تہاڈی بینتی نو پروان کر دے اسی ایتھے کوئی چن لاواں گے ایتھے کوئی نشانی چھڈ کے جاواں گے
امکیو گرو ار سنگ جے نرن ہزاروں پنگت
ایدہ ستگرو جی نے ساری سنگت نو اے بچن کہے جتھے ہزاراں دے گنتی چ سنگتاں کھڑیاں سن تان گرو ارجن صاحب پنجمے پاتشاہ جی مہاراج جی نے ڈلے پنڈ دی رہن والی سنگت نو اے بچن کہہ کے تیرگ دتا پرواس دتا ہے
سکھ گم نے نمو کرنتے شردا اور بھاؤ
ترنتی سکھا نے گرو چرن نمسکار کی نمسکار کر کے وندنا کر کے آپو اپنے گھر نو جتھے جتھے جنہ دے نواس استھان سن آپو اپنے گھر نو سب واپس مڑے نے
گن منگت جن تب آئے وہ گرامن پیک چھائے
خالسا جی اتنے نو بہت سارے منگتے جڑے نیڑے تیڑے دے پنڈاں دے رہن والے سی ڈلے دے آلے دوالے نگراں چ او منگتے جاچکاں نو پتہ لگا گرو گھر وچ شادی ہے او منگتے آ گئے ٹولیاں دے ٹولے سموہاں دے سموہ اکٹھے ہو کے تے گرو گھروں آ کے دان لواں گے مہاراج جی دے چرناں چوں دان منگاں گے بہت سارے منگتے جاچک اکٹھے ہو کے ستگراں دے محلاں وچ مہاراج جی دے دربار وچ پہنچے نے
جس کال دکھے جس جاچے
جس نے جو جو آ کے منگیا مہاراج جی نے اوہی کچھ دے کے انہاں دیاں چولیاں پریاں اس ویلے جے کسے سکھ نے بھی آ کے کوئی کام نہ کیتی نا منگتے تاں اسی ساری ستگراں دے در دے تے جے کسے سکھ نے بھی آ کے کچھ منگیا تے ستگراں نے انہاں دیاں چولیاں پر دتیاں داتاں دے کے ٹوریا کسے نو بھی اپنے دروں نراس نہیں بھیجیا سب نو خوشیاں کھیڑے آنند دے کے ٹوریا ہے
گن تہاڈی پاٹ کلاوت بو ڈوم بپر تھن پاوت
بہت سارے تہاڈی پاٹ کلاوت مراشی برہمن لوک سب آئے آ کے گرو کے چرنا چ مہاراج جی کا سجس کر دے اپما کر دے پٹ مہاراج جی دے سوئیے گا ڈاڈی سنگھ وارا گا مہاراج جی کے سجس دیا کلاوت کلاوا بکاؤ سب نو تن پراپت ہوا سب نو چوڑی بھر بھر کے مایا دے گپے پراپت ہوئے نے
ہوئے ہر کت دے تے اسیسا گرو نند جیو جگ بیسا
جنو مایا دے گپے پراپت ہوندے نے پدارتھ ملدے نے وہ اسیسا دیندے نے گرو کے نند شری ہرگوبند صاحب جی تسی بیاں جگہ تک جیو چوبیاں جگہ وچ آپ جی دی زندگی رہے اس طرح اسیسا دیندے ہن
گن رنگن کو دن دینا جس کرت جات سب لینا
سارے رنگاں نو پکھاریاں نو تن دتا ہے تے جنہ جنہ نو تن دے گپے دتے نے سب جس کردیا جا رہے نے جدھر جاندے نے لمایا لے کے گرو کی وڈیائی کردیا گرو کا سجس کردیا جاندے ہن پرکار نال تھوڑا جا دن بتیت ہویا ہے دوپہر دے سمے دے سما نیڑے پہنچیا تے لنگر پرشادے دا سما ہویا اس ویلے سیوا دار بھیجیا بابا نرائن داس جی نے ستگراں دے چرناں وچ کہ مہاراج سچے پاتشاہ جی لنگر پرشادہ تیار ہے آپ جی کرپا کرو دیا کرو آ کے لنگر پرشادا چھک کے ساڈی سیوا سفلی کرو
کر دولو سبن اگاری ان چلی برات پچھارے
سیوادار دی بینتی سن کے ستگرو جی اٹھے نے دلہے روپ وچ سجے گرو ہرگوبند صاحب جی نو اگے کیتا ہے ستگرو جی لاڑے روپ دے وچ سبھائے مان ہو رہے نے تے اگے ٹوریا ستگرو گرو ہرگوبند صاحب جی نو پچھے پچھے ساری برات جن گرو کے مہان سکھ نے سب نال نال پچھے پچھے چل پئے نے
کر گئے نارائن داسے بڑ تم تام چوں پاسے
بابا نارائن داس جی دے گھر پہنچے تے بابا نارائن داس جی دے گھر وچ آ کے بڑی دھوم مچی ہوئی ہے چارے پاسے بڑیاں خوشیاں بڑے آنند خالسا جی وہ ساری خوشی جڑی ہے وہ شبداں وچ الفاظاں وچ جاں چھنداں وچ بیان نہیں کیتی جا سکدی صرف اپنی سورت نو اتھے لے چلو تے سورت دے نال او ساریاں خوشیاں نو اپنے اندر انبھو کرو تاں پتا لگے گا کہ اتھے کس طرح دا آنند ورت رہا ہے اتھے کس طرح دیاں خوشیاں تے کھیڑے ورت رہے نے سورتیاں ڈلے پینڈی لے چلو اپنیاں کہندے چارے پاسے بڑیاں خوشیاں بڑے آنند اتنا آنند ہے ہرگوبند صاحب جی مہاراج جی دا روپ بڑا ہی سندر سوبنیک ہو رہا چھویں پاتشاہ دا سروپ اتنا سندر ہے اتنا سوب سبھائی مان ہو رہا ہے کہ جیڑا ویکھدا او دا من کردا ستگرا تو وارے وارے جاندا صدقے صدقے جاندا کہ صدقے جائیے گرو تو وارے وارے جائیے بلہار جائیے مہاراج گرو ہرگوبند صاحب جی دے سیس تے چھتر چل رہا ہے چھویں پاتشاہ دے سیس تے بڑا سندر چھتر جڑا چل رہا ہے چھتر بھی بڑا قیمتی ہے تے مہاراج سچے پاتشاہ دے سیس اتے چھتر چول رہا ہے
گرو ارجن پر دت چارو کر چمر ٹراوت
چارو اور چل رہے نے چھویں پاتشاہ دے سیس تے چھتر ہے اور گرو ارجن صاحب جی دے سیس اتے چور بردار چور چلا رہے نے بڑے سندر چور مہاراج جی دے سیس تے ٹلائے جا رہے نے ادا جاپ رہا جویں ہنسی ستگرا دے سیس نو چھون واسطے آدھے ہون
سب بسن بے بوکن آچھے نر سب برات میں کچھے
اتنی برات ہے سب نے بڑے بڑے سندر بستر پائے ہوئے بڑے بڑے سونے کپڑے بستر شریراں نو چنگی طرح شنگاریا ہویا بہت سارے سندر گہنے اپنے شریراں تے دھارن کیتے ہوئے بادشاہاں دے بادشاہ گرو ہرگوبند صاحب جی دی براتے آئے ہاں تے اپنے آپ نو کمی وچ کیویں رکھیے کہندے بہت سندر آلوکھڑا شہر گہنے سمیت اپنے شریراں نو براتی سجنا نے شنگاریا ہویا ہے گرو ہرگوبند صاحب جی مہاراج جی دی برات وچ آئے ہوئے براتیاں نے بڑے بڑے سندر بستر شریر تے کسے ہوئے نے
سب مندر اندر گمنے کر پنکت بیٹھے رمنے
بابا نارائن داس جی دے گھر پہنچے بابا نارائن داس جی دے مندر وچ پرویش کیتا ستگرا نے چرن پائے ساری برات سمیت مہاراج جی پہنچے نے پنگت بٹھائی گئی ہے پنگت وچ ساری برات نو بٹھایا ہے دھن گرو ارجن صاحب گرو ہرگوبند صاحب جی نو بڑی سندر چونکیاں نے چندن دیا بنیا ہوئیاں انہاں تے بچھونا بچھا کے انہاں چونکیاں تے ستگرو سچی پاتشاہ نو بعد وہ بٹھایا ہے
تب آئے پروت نہارے
پروسن والے آ گئے پہلا جل دے نال ساریاں دے ہاتھ دھوائے نے مریادا ہے گرمت مریادا لنگر پرشادا چکن تو پہلا ہاتھ سچے کرائے جاندے نے ہاتھ دھوائے جاندے نے ساری برات دے پنگت سمیت پروسن والیاں نے بڑی ودھی پوروک ڈنگ دے نال سب دے ہاتھ دھوائے ہن
سب کر اگاری تھارا بو سوادل پائے آہارا
پکوان تو بعد پھر ساریاں کے تھال ٹکائے نے ستگرا کے پہلا تھال ٹکائے پھر باقی ساری برات اگے ساری سنگت اگے تھال ٹکا کے انہاں وچ پات پات دے بنے ہوئے بہت سواداں دے کھٹ رساں سہت کھٹے میٹھے ترسے سلونے تے چرپرے پدارتھ جڑے بنے ہوئے سن وہ سارے صاحب جڑے بھوجن نے انہوں تھالا پروسے نے تھالا پائے نے
جو سپن جو سپت بدن پکوانا بچ میوے ملے مانا
سات پرکار دے پکوان انہاں سمیاں چ بنائے جاندے سن وہ سات پرکار دے جڑے پکوان نے جنہاں چ بہت سارے میوے گریاں چھوارے داکھاں کاجو آدک بادام آدک ملائے ہوئے سن وہ میویاں سہت ملائے ہوئے جڑے سات پرکار دے پکوان نے وہ پہلا ساریاں دیاں تھالاں وچ برتائے گئے نے تھالیاں چ پائے گئے نے
دد سنگ مثال مسالے گن ترے پکوڑے ڈالے
بھائی سنتوک سنگھ دی کوئی کسر نہیں چھڈ رہے درشن کران تو ان بن پورا نقشہ بن کے وکھا رہے نے کہ کیویں اتھے لنگر برت رہا تا جو سانو کتھا کرن والے تے سنن والے نو ان بن ساری تصویر نظر آوے وہ فلم ساڈیاں اکھاں دے سامنے چل پے کہ ادا دی کوتک ادا دی کلا برت رہی ہے بھائی صاحب کہندے دہی ورتائی گئی دہی وچ بڑے سونے مسالے ملائے ہوئے تے انہاں وچ وڑے ملائے ہوئے ماہاں دے تے ماہاں دے وڑے پا کے دہی دے وچ ملا کے او دہی ورت برتائی گئی ہے
سب اچتے ساد سراہے پن سوکھم چاور آئے
جدو چھک دے نے چھک کے سارے سلاگا کر دے بڑا سوادی لنگر تیار ہویا بڑا سوادی پکوان تیار ہویا تے پھر جڑے سوکھم چاول سن جنو اج کل باسمتی دے چاول کہہ دیندے باسمتی دے تے انہاں سمیاں چ سوکھم چاول جڑے باریک تے لمے چاول سن خوشبودار چاول او بنے ہوئے او سارے دیاں تھالاں وچ سہی دے نال ورتائے ہن
غریبن کے سب لے آئے اک مدر سلون ملائے
چاول نے او بھی دو پرکار دے بنے ہوئے نے لونے بھی تے مٹھے بھی تے دوویں پرکار دے چول ورتائے مٹھے بھی ورتائے نے تے جڑے سلونے چاول سن او بھی ورتائے ہن
او ساوگ غریب دامن کی چتر اتے ابرامنگ
چاولاں وچ گریاں ملائیاں ہوئیاں سوگی ملائی ہوئی بادام ملائے ہوئے نے تے بڑے سیانے رسوئیاں نے جڑے لاگری نے انہاں نے او چاول تیار کیتے نے کلا کلا دانا وکھو وکھرا چولاں دا نظر آوندا تے ویکھن وچ بھی سندر لگ رہا ہے
اک بیٹھی ناگن نارے گن پوکھن بسن شنگارے
پاسے گھر دیاں بہت ساریاں استریاں لاگے چوکیاں چ بیٹھیاں سن اس پاسے مہاراج جی دے درشن کر رہی ساری برات دے درشن کر رہی نے گرو ہرگوبند صاحب جی دے دیدار کر رہی ہیں
سب ہردے آنند ودام گھر تو من بھام
اس وقت سارے ہردے چنند ورت رہا مٹھیاں مٹھیاں پیار بھریاں سکھنیاں بھی دے رہی نے جنہاں سکھنیاں چ گرو کا سجس ہے گرو کا پیار ہے
رس رنگ سمیت ہووا مد کرے پرس پر جوا
اس طرح بڑے رنگ دا سما بنیا ہویا رس دا سما بنیا ہویا پرس پر سارے دے ہردے چ خوشی ہے سب دے ہردے چ کھیڑا تے بگاس ہے
اج سنے سنے اس اسنا مسکائے دے پیدت بسنا
سہدے سہدے سارے نے اسن بھوجن چھکیا ہے اور بڑا مسکرا رہے نے سب دے چہرے تے مسکراہٹاں نے سب دے چہرے تے کھیڑا ہے سب دے چہرے تے خوشی ہی خوشی نظر آ رہی ہے
سب کے تمر مائے میں اٹھن کسو من بھائے
اس ویلے من اینا خوش تے آنند دے سہت بھریا ہویا جتھے بیٹھے نے چت کردا اتھے ہی بیٹھے رہیے کسے دا چت نہیں کردا اٹھ کے پاسے جان نو
سکھ پائے بنے تب ایسے اس اچھو کتوں نہ کیسے
اپنو پراپت کر کے سب اپنی رسنا تو کہندے نے اے ہو جا اتشب اسی کدے نہیں ویکھیا ایسا اتشب ایسی شادی ایسا وواہ اسی کدے نہیں ویکھیا کدے ہو جا کھیڑا بھریا سماگم نہیں ویکھیا یہو جا آنند ورتیا اس سمے کے سب نو بھول گیا بھی اسی کتھے بیٹھے ہیں اے بھول گیا بھی ہن سما کنا جدو خوشی دا سما ہوندا نا آنند دا ادو نہ جگہ چیتے رہندی ہے تے نہ ہی سما چیتے رہندا ہے تے لوگ عام کہندے سنی دے نے کہندے جی نہ تا سمے دا پتہ لگا ہے ਤੇ ਨਾ ਹੀ ਇਹ ਪਤਾ ਲੱਗਾ ਵੀ ਕਿੱਥੇ ਬੈਠੇ ਆ, ਕਿੱਦਾਂ ਸਮਾਂ ਬੀਤ ਗਿਆ, ਆਨੰਦ ਦੇ ਵਿੱਚ ਪਤਾ ਹੀ ਨਹੀਂ ਲੱਗਾ। ਕਹਿੰਦੇ ਜਿੰਨੇ ਬਰਾਤੀ ਸੀ, ਜਿੰਨੀ ਸੰਗਤ ਉੱਥੇ ਉਸ ਵੇਲੇ ਹਾਜ਼ਰ ਸੀ, ਇਤਨੀ ਖੁਸ਼ੀ, ਇਤਨਾ ਆਨੰਦ ਹੈ ਸਾਰਿਆਂ ਅੰਦਰ ਕਿ ਉਸ ਆਨੰਦ ਕਰਕੇ ਸਭ ਨੂੰ ਆਪਣਾ ਦੇਸ਼, ਕਾਲ, ਸਮਾਂ, ਸਥਾਨ ਭੁੱਲਾ ਹੋਇਆ, ਭੁੱਲਿਆ ਹੋਇਆ ਹੈ।
ਸਭ ਨੀਠ ਨੀਠਲੇ ਪਾਨੀ, ਸਭ ਕਰੇ ਪਖਾਰਨ ਪਾਨੀ।
ਪ੍ਰਸ਼ਾਦਾ ਲੰਗਰ ਛਕਣ ਤੋਂ ਬਾਅਦ ਫਿਰ ਸਭ ਨੇ ਜਲ ਲਿਆ, ਜਲ ਛਕਿਆ ਤੇ ਫਿਰ ਜਲ ਦੇ ਨਾਲ ਸਾਰਿਆਂ ਦੇ ਹੱਥ ਸੁੱਚੇ ਕਰਵਾਏ ਨੇ, ਹੱਥ ਧਵਾਏ ਹਨ।
ਧਨ ਜੱਥਾ ਜੋਗ ਤੈ ਬੀਨਾ, ਉਠ ਗਮਨੇ ਗੁਰੂ ਪਰਬੀਨਾ।
ਉਸ ਵਕਤ ਦੀ ਮਰਿਆਦਾ ਸੀ ਕਿ ਜਦੋਂ ਪ੍ਰਸ਼ਾਦਾ ਛੱਕ ਕੇ ਉਠਦੇ ਸੀ ਬਰਾਤੀ ਲੋਕ, ਤੇ ਜਿਹੜੇ ਥਾਲ ਸੀ ਪ੍ਰਸ਼ਾਦੇ ਵਾਲੇ, ਉਨ੍ਹਾਂ ਦੇ ਨਾਲ ਪੈਸੇ ਰੱਖ ਦਿੱਤੇ ਜਾਂਦੇ ਸਨ। ਸਭ ਨੇ ਜਥਾ ਯੋਗ ਪੈਸੇ ਰੁਪਈਏ ਥਾਲਾਂ ਦੇ ਨਾਲ ਰੱਖ ਦਿੱਤੇ, ਉਹ ਇਸ ਵਾਸਤੇ ਕਿ ਜਿਹੜੇ ਗਰੀਬ ਗੁਰਦਾ ਹੈ, ਜਿਹੜੇ ਸੇਵਾ ਕਰਨ ਵਾਲੇ, ਬਰਤਨ ਮਾਂਜਣ ਵਾਲੇ, ਭਾਂਡੇ ਮਾਂਜਣ ਵਾਲੇ ਸਨ, ਬਰਤਨ ਮਾਂਜ ਕੇ ਗੁਜ਼ਾਰਾ ਕਰਨ ਵਾਲੇ, ਉਨ੍ਹਾਂ ਨੂੰ ਮਾਇਆ ਮਿਲ ਜਾਂਦੀ ਸੀ, ਉਨ੍ਹਾਂ ਦਾ ਗੁਜ਼ਾਰਾ ਚੱਲ ਪੈਂਦਾ ਸੀ। ਇਸ ਢੰਗ ਦੇ ਨਾਲ ਉਹ ਸਾਰੀਆਂ ਰੀਤੀਆਂ ਚੱਲੀਆਂ ਹੋਈਆਂ ਸਨ। ਕਹਿੰਦੇ ਸਭ ਧਨ ਰੱਖ ਕੇ ਉੱਠੇ ਨੇ, ਸਭ ਨੇ ਆਪਣੀ ਆਪਣੀ ਥਾਲ ਦੇ ਲਾਗੇ ਜਥਾ ਯੋਗ ਜਿੰਨਾ ਕੋਈ ਰੱਖ ਸਕਦਾ ਸੀ ਰੱਖ ਕੇ ਉੱਠੇ ਹਨ। ਨਗਰ ਪ੍ਰਸ਼ਾਦਾ ਛੱਕ ਕੇ ਸਤਿਗੁਰੂ ਜੀ ਸੰਗਤ ਸਮੇਤ ਉੱਠੇ ਨੇ, ਤੇ ਸੰਗਤ ਸਮੇਤ ਉੱਠ ਕੇ ਸਤਿਗੁਰੂ ਜੀ ਡੱਲੇ ਪਿੰਡ ਦੀ ਜਿਹੜੀ ਪੂਰਬੀ ਬਾਈ ਹੈ, ਪੂਰਬ ਵਾਲੀ ਚੜ੍ਹਦੇ ਵਾਲਾ ਪਾਸਾ ਜਿਹੜਾ ਨਗਰ ਡੱਲੇ ਦਾ, ਚੜ੍ਹਦੇ ਵਾਲੇ ਪਾਸੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਗਏ ਨੇ।
ਤੈ ਖਰੇ ਹੋਏ ਮੁੱਖ ਪਾਖਾ, ਸਭ ਸਿੱਖਣ ਕੀ ਅਬਲਾਖਾ।
ਬਾਈ ਵਾਲੇ ਚੜ੍ਹਦੇ ਵਾਲੇ ਪਾਸੇ ਆ ਕੇ ਸਤਿਗੁਰਾਂ ਨੇ ਇੱਕ ਜਗ੍ਹਾ ਵੇਖੀ, ਖਾਲੀ ਥਾਂ ਸੀ, ਖਲੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਭਾਈ ਡੱਲੇ ਪਿੰਡ ਦੇ ਸਾਰੇ ਸਿੱਖਾਂ ਦੀ ਅਬਲਾਖਾ ਹੈ ਕਿ ਅਸੀਂ ਇੱਥੇ ਕੋਈ ਯਾਦਗਾਰੀ ਨਿਸ਼ਾਨੀ ਛੱਡ ਕੇ ਜਾਈਏ, ਇੱਥੇ ਕੋਈ ਯਾਦਗਾਰ ਸਥਾਪਿਤ ਕਰਕੇ ਜਾਈਏ, ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਦੀ ਯਾਦਗਾਰ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਾਰੇ ਸਿੱਖਾਂ ਦੇ ਮਨਾਂ ਦੀ ਜਿਹੜੀ ਅਬਲਾਖਾ ਹੈ।
ਕਿਤ ਚਹਿ ਕਰਿਓ ਇਸ ਥਾਨਾ, ਬਨ ਹੈ ਗੁਰ ਚਿੰਨ ਮਾਨਾ।
ਅਸੀਂ ਚਾਹੁੰਦੇ ਹਾਂ ਕਿ ਇਸ ਜਗ੍ਹਾ ਤੇ ਸਾਰੇ ਸਿੱਖਾਂ ਦੀ ਅਭਿਲਾਖਾ ਪੂਰੀ ਕਰੀਏ, ਇਸ ਜਗ੍ਹਾ ਦੇ ਉੱਤੇ ਅਸੀਂ ਚਿੰਨ ਲਾਈਏ, ਇਸ ਜਗ੍ਹਾ ਤੇ ਗੁਰੂ ਕੀ ਨਿਸ਼ਾਨੀ ਲਾਈਏ, ਤਾਂ ਜੋ ਆਉਣ ਵਾਲੇ ਸਮੇਂ ਚ ਸੰਗਤਾਂ ਵਾਸਤੇ ਇਹ ਜਗ੍ਹਾ ਪੂਜਨੀਕ ਬਣ ਜਾਏ, ਨਮਸਕਾਰ ਕਰਨ ਯੋਗ ਬਣ ਜਾਏ।
ਜੋ ਆਏ ਦਰਸ ਕੋ ਲੈ ਹੈ, ਕਰ ਬੰਧਨ ਸਭ ਫਲ ਪੈ।
ਮਹਾਰਾਜ ਜੀ ਨੇ ਵਰ ਦਿੱਤਾ, ਜਿਹੜਾ ਇਸ ਸਥਾਨ ਤੇ ਇਸ ਜਗ੍ਹਾ ਤੇ ਆਏਗਾ, ਆ ਕੇ ਸ਼ਰਧਾ ਤੇ ਭਾਵਨਾ ਸਹਿਤ ਇਸ ਸਥਾਨ ਦੇ ਦਰਸ਼ਨ ਕਰੇਗਾ, ਵੰਦਨਾ ਕਰਕੇ ਨਮਸਕਾਰ ਕਰਕੇ ਉਹਨੂੰ ਸਾਰੇ ਸ਼ੁਭ ਫਲਾਂ ਦੀ ਪ੍ਰਾਪਤੀ ਹੋਵੇਗੀ। ਮਹਾਰਾਜ ਜੀ ਨੇ ਆਖਿਆ ਇੱਥੇ ਵੀ ਸਦਾ ਵਰਤ ਲੰਗਰ ਲਾ ਦਿੱਤਾ ਦਾਮ ਦਾ, ਜਿਹੜਾ ਆਵੇਗਾ ਭਾਵਨਾ ਸਹਿਤ ਇੱਥੇ ਦਰਸ਼ਨ ਪਰਸੇਗਾ ਇਸ ਸਥਾਨ ਦੇ, ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੀ, ਸ਼ੁਭ ਫਲਾਂ ਦੀ ਪ੍ਰਾਪਤੀ ਹੋਵੇਗੀ।
ਤਕ ਬਾਪੀ ਕੋ ਅਮ ਲਾਏ, ਪੁਨ ਪੀਛੇ ਲਿਓ ਬਣਾਏ।
ਵਚਨ ਕੀਤਾ ਕਿ ਇਸ ਜਗ੍ਹਾ ਤੇ ਅਸੀਂ ਬੌਲੀ ਸਾਹਿਬ ਦਾ ਟੱਕ ਲਾਣ ਲੱਗੇ, ਇੱਥੇ ਬੌਲੀ ਬਣੇਗੀ ਗੁਰੂ ਕੀ, ਗੁਰੂ ਕੀ ਬੌਲੀ ਇੱਥੇ ਸਥਾਪਿਤ ਕੀਤੀ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਗੁਰੂ ਕੀ ਬੌਲੀ ਦਾ ਅਸੀਂ ਟੱਕ ਲਾਣ ਲੱਗੇ ਹਾਂ, ਟੱਕ ਲਾ ਕੇ ਅਸੀਂ ਚਲੇ ਜਾਣਾ। ਬਾਅਦ ਵਿਚ ਸਾਰੀ ਸੰਗਤ ਨੇ, ਸਿੱਖਾਂ ਨੇ ਰਲ ਕੇ ਇਸ ਬੌਲੀ ਸਾਹਿਬ ਦੀ ਸੇਵਾ ਸੰਪੂਰਨ ਕਰਵਾ ਲੈਣੀ।
ਹਿਮ ਕਹਿ ਕਰ ਕਹੀ ਮੰਗਾਏ, ਬੋ ਦੀਨਸ ਬਾਟ ਮਿਠਾਏ।
ਸਤਿਗੁਰਾਂ ਨੇ ਕਈ ਮੰਗਾਈ, ਮਠਿਆਈ ਮੰਗਾਈ, ਮਿਸ਼ਟਾਨ ਮੰਗਾਇਆ, ਮਿਸ਼ਟਾਨ ਮਠਿਆਈ ਆਦਿ ਮੰਗਾ ਕੇ ਅਰਦਾਸ ਕੀਤੀ।
ਕਰ ਸੋ ਤੱਕ ਲਗਾਇਓ, ਨਿਜ ਕਰ ਸੋ ਤੱਕ ਲਗਾਇਓ, ਪੁਨ ਖੋਦੇ ਪਾਤ ਬਣਾਇਓ, ਹੁਣ ਖੋਦੇ ਪਾਰ ਬਣਾਇਓ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕਰਕੇ ਫਿਰ ਆਪਣੇ ਹੱਥੀ ਕਈ ਦੇ ਨਾਲ ਟੱਕ ਲਾਇਆ, ਆਪਣੇ ਹੱਥੀ ਤੇ ਬੌਲੀ ਸਾਹਿਬ ਦਾ ਪਾੜ ਪਾਇਆ। ਗੁਰੂ ਅਰਜਨ ਸਾਹਿਬ ਜੀ ਨੇ ਆਪ ਆਪਣੇ ਹੱਥੀ ਟੱਕ ਲਾ ਕੇ ਬੌਲੀ ਸਾਹਿਬ ਦੀ ਸੇਵਾ ਆਰੰਭ ਕੀਤੀ ਹੈ।
ਇੱਕ ਸਾਲੋ ਤੋਂ ਗੁਰਹੇਰਾ, श्री मुक्ति कह तिसबेरा
लागे भाई सालो जी खलोते सी उना नू वेख के गुरु अर्जन साहब सच्चे पातशाह जी महाराज जी बोले कहण लगे
तुमरो पापी कर
लगे भाई सालो जी तुहाडी सेवा असी लाण लगे आ ਤੁਸੀਂ ਇਸ ਨਗਰ ਵਿਚ ਕੁਝ ਸਮਾਂ ਰਹੋ ਡੱਲੇ ਪਿੰਡ ਚ ਇੱਥੇ ਰਹਿ ਕੇ ਬੌਲੀ ਸਾਹਿਬ ਦੀ ਜਿਹੜੀ ਸਾਰੀ ਸੇਵਾ ਹੈ ਖੁਦਾਈ ਦੀ ਫਿਰ ਇਹਨੂੰ ਪੱਕਿਆਂ ਕਰਾਉਣ ਦੀ ਇਹ ਸਾਰੀ ਸੇਵਾ ਭਾਈ ਸਾਲੋ ਜੀ ਤੁਸੀਂ ਆਪ ਇੱਥੇ ਰਹਿ ਕੇ ਆਪਣੀ ਦੇਖ ਰੇਖ ਵਿਚ ਕਰਵਾਓ
ਜਬ ਤਿਆਰ ਸਰਵ ਬਣ ਜਾਵੇ ਗੁਰਬਾਪੀ ਸੰਗਤ ਨਾਵੇ
ਬੌਲੀ ਬਣ ਕੇ ਤਿਆਰ ਹੋ ਜਾਏਗੀ ਤੇ ਗੁਰੂ ਦੀਆਂ ਸੰਗਤਾਂ ਇਸ ਬੌਲੀ ਦੇ ਪਾਵਨ ਨਿਰਮਲ ਜਲ ਚ ਇਸ਼ਨਾਨ ਕਰਨਗੀਆਂ
ਸਤਨਾਮ ਜਪੈ ਲਿਵ ਲਾਵੇ ਮਨ ਬਾਚਿਤ ਸੋ ਫਲ ਪਾਵੇ
ਤੇ ਸਭ ਸੱਚੇ ਨਾਮ ਦਾ ਜਾਪ ਜਪਣਗੇ ਲਿਵ ਲਾ ਕੇ ਤੇ ਨਾਮ ਜਪ ਕੇ ਜਿਹੜੇ ਇਸ ਬੌਲੀ ਸਾਹਿਬ ਚ ਇਸ਼ਨਾਨ ਕਰਨਗੇ ਉਨ੍ਹਾਂ ਨੂੰ ਮਨ ਬਾਚਿਤ ਫਲਾਂ ਦੀ ਪ੍ਰਾਪਤੀ ਹੋਵੇਗੀ ਜੋ ਮਨ ਚ ਚਿਤ ਬਣਗੇ ਉਨ੍ਹਾਂ ਨੂੰ ਪ੍ਰਾਪਤ ਹੋਵੇਗਾ
ਜਿਨ ਕਹਿ ਕਰ ਗੁਰੂ ਕਿਰਪਾਲੇ ਜਨ ਵਾਸੇ ਕੋ ਪੁਨ ਚਾਲੇ
ਬੌਲੀ ਸਾਹਿਬ ਦਾ ਟੱਕ ਲਾ ਕੇ ਤੇ ਵਰ ਦੇ ਕੇ ਇਸ ਜਗ੍ਹਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਜਿੱਥੇ ਜੰਜ ਘਰ ਹੈ ਜੰਜ ਦਾ ਨਿਵਾਸ ਹੈ ਉਥੇ ਚੱਲ ਕੇ ਵਾਪਸ ਆਏ ਹਨ
ਜੋ ਮੰਗਤ ਜਨ ਜਬ ਆਵੇ ਤਨ ਲੇ ਜਸ ਉਚਰਤ ਜਾਵੇ
ਜਿਹੜੇ ਮੰਗਤੇ ਜਨ ਆਉਂਦੇ ਨੇ ਆ ਕੇ ਮਹਾਰਾਜ ਜੀ ਦਾ ਜਸ ਕਰਦੇ ਨੇ ਧਨ ਦੇ ਗੱਫੇ ਲੈ ਕੇ ਜਾਂਦੇ ਤੇ ਗੁਰੂ ਕਾ ਸੁਜਸ ਕਰਦੇ ਜਾਂਦੇ ਹਨ
ਗੁਰ ਆਨ ਬਿਰਾਜੇ ਡੇਰੇ ਸਿੱਖ ਸੰਗਤ ਸੰਗ
ਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਡੇਰੇ ਤੇ ਆਣ ਬਿਰਾਜੇ ਨੇ ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਨੇ
ਧੰਨ ਧੰਨ ਉਚਾਰਤ ਬਾਨੇ ਤੈ ਕੀਰਤ ਭਈ ਮਾਨੇ
ਸਭ ਕਹਿੰਦੇ ਧੰਨ ਨੇ ਗੁਰੂ ਸਾਹਿਬ ਧੰਨ ਨੇ ਸਭ ਦੀ ਰਚਨਾ ਤੇ ਧੰਨ ਗੁਰੂ ਅਰਜਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਇਹੀ ਸ਼ਬਦ ਸਭ ਪਾਸੇ ਸੁਣਿਆ ਜਾ ਰਿਹਾ
ਨਿਮ ਰਹੇ ਤਾਂ ਗਤ ਦਾਈ ਸਭਿਆ ਕੀ ਰੀਤ ਕਰਵਾਏ
ਸਤਿਗੁਰੂ ਜੀ ਇਸ ਤਰ੍ਹਾਂ ਇੱਥੇ ਰਹਿ ਕੇ ਜਿੰਨਾ ਵਿਆਹ ਦਾ ਸਮਾਗਮ ਸੀ ਉਹ ਸਤਿਗੁਰਾਂ ਨੇ ਸੰਪੂਰਨ ਕਰਵਾਇਆ ਹੈ
ਜੋ ਲਾਗਦੇ ਨੇ ਅਰ ਲੈਣਾ ਸਭ ਕਰੇ ਮਹਾਗੁਣ ਇੰਨਾ
ਲਾਗੀਆਂ ਨੇ ਆ ਕੇ ਲਾਗ ਲਿਆ ਜਿਨ੍ਹਾਂ ਨੂੰ ਲਾਗ ਦੇਣਾ ਸੀ ਲਾਗ ਦਿੱਤਾ ਇਸ ਤਰ੍ਹਾਂ ਸਤਿਗੁਰੂ ਜੀ ਗੁਣਾਂ ਦੇ ਐਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਆਹ ਦਾ ਇਹ ਸਾਰਾ ਸਮਾਗਮ ਡੱਲੇ ਨਗਰ ਦੇ ਵਿਚ ਸੰਪੰਨ ਕੀਤਾ ਹੈ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਬਰਾਤ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਆ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ ਵਿਚ ਸਰਵਣ ਕਰੋ